ਸ਼ਲੋਕ ਮਹੱਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ ਨਾਮਹੀਣ ਪਰਮਾਏ, ਬਿਨ ਗੁਰ ਮਨੁਆ ਨਾ ਟਿਕੈ ਫਿਰ ਜੋਨੀ ਪਾਏ।
ਹਾਂ, ਨਾਮ ਜਿਹੜਾ ਮਨਮੁਖ ਹੈ ਉਹ ਨਾਮਹੀਣ,
ਹਾਂਜੀ,
ਉਹਦਾ ਮਨ ਨਹੀਂ ਟਿਕ ਸਕਦਾ, ਮੁਗਧ ਹੈ, ਗਵਾਰ ਹੈ ਉਹ। ਨਾਮ ਤੇ ਬਿਨਾਂ, ਗਿਆਨ ਤੇ ਬਿਨਾਂ ਮਨ ਨਹੀਂ ਟਿਕਣਾ। ਇੱਥੇ ਨਾਮ ਦਾ ਮਤਲਬ ਹੈ ਗਿਆਨ ਲਵਾਂਗੇ, ਅਰਥ ਗਿਆਨ ਕਾ ਵੱਧਾ ਮਨ ਰਿਹਾ ਹੈ।
ਅੱਛਾ
ਜੀ, ਜਿਹੜਾ ਉਹ ਨਾਮ ਹੈ ਉਹਦੇ ਵਿੱਚ ਤਾਂ ਸਮਾ ਜਾਂਦਾ ਨਾ, ਮਨ ਕਿਤੇ ਇੱਕ ਹੋ ਕੇ ਸਮਾਉਂਦਾ ਉਦੋਂ ਤਾਂ। ਜਿਹੜਾ ਮਨੁਆ ਨਾ ਟਿਕਾਇਆ, ਜਦ ਮਨੁਆ ਨਾ ਟਿਕਾ ਕਹਾਂਗੇ ਤਾਂ ਨਾਮ ਦਾ ਅਰਥ ਗਿਆਨ ਲਵਾਂਗੇ, ਗੁਰਬਾਣੀ ਦਾ ਗਿਆਨ ਕਾ ਵੱਧਾ ਮਨ ਰਿਹਾ ਹੈ। ਹਾਂ, ਇਹ ਪਹਿਲੀ ਸਟੇਜ ਦਾ ਨਾਮ ਹੈ, ਉਹ ਦੂਜੀ ਸਟੇਜ ਦਾ ਨਾਮ ਹੈ। ਉਹ ਇੱਕ ਹੋਏ ਨੂੰ ਜਿਹੜਾ ਮਿਲਦਾ ਨਾਮ ਨਾ, ਨਾਨਕ ਨਾਮ ਮਿਲੇ ਤਾਂ ਜੀਵ। ਪਹਿਲਾ ਨਾਮ ਗਿਆਨ, ਗਿਆਨ ਵਾਲਾ ਨਾਮ ਮਨ ਮਾਰਦਾ, ਉਹ ਜਿਹੜਾ ਨਾਮ ਹੈ ਉਹ ਵਿਚਲੀਤ ਕਰਦਾ ਆਪਣੇ, ਉਹ ਜਨਮ ਦਿੰਦਾ, ਸਾਚੀ ਮਨ ਦਿੰਦਾ। ਹਾਂਜੀ,
ਉਹਨੂੰ ਨਾਮ ਪਦਾਰਥ ਕਹਿੰਦੇ ਹਾਂ ਜੀ।
ਹਾਂ, ਉਹ ਨਾਮ ਪਦਾਰਥ,
ਠੀਕ ਹੈ ਜੀ। ਬਿਨ ਗੁਰ ਮਨੁਆ ਨਾ ਟਿਕੈ ਫਿਰ ਜੋਨੀ ਪਾਏ।
ਸਾਈਂ ਤਾਂ ਫਿਰ ਜੋਨੀ ਪਾਉਂਦਾ, ਮਨ ਟਿਕਦਾ ਨੀ, ਜੋਤੀ ਧਾਰੀ ਹੈ ਸਰੀਰ ਜਿਹੜਾ ਮਿਲਿਆ ਮਨੁੱਖਾ, ਅਸੀਂ ਜਨਮ ਲਿਆ ਮਨ ਟਿਕਾਉਣ ਵਾਸਤੇ ਲਿਆ। ਬਸ ਇਸੇ ਕਰਕੇ ਜੋਗੀ ਵੀ ਮਨ ਟਿਕਾ ਰਹੇ ਨੇ, ਭਟਕਣ ਮੁੱਖ ਜਾਂ ਮਨ ਦੀ ਧਰਤੀਆਂ ਸਾਰੀਆਂ ਇਹੀ ਕਹਿ ਰਹੀਆਂ ਨੇ, ਪਰ ਉਹ ਕਰ ਕੁਝ ਹੋਰ ਰਹੇ ਨੇ। ਹਾਂਜੀ,
ਠੀਕ ਹੈ ਜੀ। ਹਰ ਪ੍ਰਭ ਆਪ ਦਿਆਲ ਹੋਏ ਤਾਂ ਸਤਿਗੁਰ ਮਿਲਿਆ ਆਏ।
ਹਰ ਜਿਹੜਾ ਪ੍ਰਭ ਹੈ ਦਿਆਲ ਹੋਵੇ, ਜੇ ਹਰ ਦਾ ਪ੍ਰਭ ਦਿਆਲ ਹੋਵੇ, ਹਰ ਦਾ ਪ੍ਰਭ ਜਿਹੜਾ ਹੈਗਾ ਉਹ ਫਿਰ ਗਾਹਾਂ ਚਲਿਆ ਗਿਆ, ਹਰ ਤੋਂ ਵੀ ਗਾਹਾਂ। ਹਰ ਦਾ ਪ੍ਰਭ, ਇੱਕ ਮੇਰਾ ਪ੍ਰਭ ਹੈ, ਇੱਕ ਹਰ ਦਾ ਪ੍ਰਭ। ਮੇਰਾ ਪ੍ਰਭ ਹਰ ਹੈ, ਹਰ ਦਾ ਪ੍ਰਭ ਪਰਮੇਸ਼ਰ ਹੈ। ਮੇਰਾ ਪ੍ਰਭ ਹਰ ਹੈ, ਇੱਕ ਰਾਜਾ ਹੈ ਛੋਟਾ, ਰਾਣੇ ਨੇ ਜਿਵੇਂ ਹੁੰਦੇ ਨੇ, ਇੱਕ ਮਹਾਰਾਜਾ ਛਤਰਪਤੀ, ਉਹਦੇ ਥੱਲੇ ਹੋਰ ਰਾਜੇ ਨੇ। ਹਰ ਦਾ ਜਿਹੜਾ ਪ੍ਰਭ ਹੈ ਉਹ ਪਰਮੇਸ਼ਰ, ਉਹਦੀ ਕਿਰਪਾ ਜਦ ਹੁੰਦੀ ਆ
ਤਾਂ ਸਤਿਗੁਰ ਮਿਲਿਆ।
ਫਿਰ ਸਤਿਗੁਰ ਮਿਲਿਆ, ਮੈਂ ਦੱਸਿਆ ਸੀ ਨਾ, ਸਤਿਗੁਰ ਕਦੇ ਮਿਲਿਆ, ਉਹ ਜਿਹੜਾ ਫੁਰਨਾ ਉੱਠਿਆ ਲੈਣੇ ਨੂੰ, ਉਹ ਪਰਮੇਸ਼ਰ ਦਾ ਸੀਗਾ ਉਠਾਇਆ ਹੋਇਆ। ਇਹਨੂੰ ਇਹਦੇ ਨਾਲ ਜੋੜਦੀ ਹੈ ਹੁਣ ਗੱਲ ਬਣੇ ਤਾਂ।
ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁੱਖ ਜਾਏ।
ਨਾਮ ਦੀ ਸਿਰਫ ਸਲਾਹ ਕਰਦੀ ਹੈ ਹੁਣ ਆਪਾਂ ਨੇ, ਹੁਕਮ ਦੀ ਪਰਮੇਸ਼ਰ ਦੀ ਸਿਰਫ ਸਲਾਹ, ਬਾਕੀ ਤਾਂ ਉਹਦੇ ਅੰਡਰ ਨੇ ਸਾਰੇ ਹੀ, ਬਾਕੀ ਉਹਦੇ ਅੰਡਰ, ਭਗਤ ਵੀ ਉਹਦੇ ਅੰਡਰ ਨੇ, ਭਗਤ ਸਾਰੇ ਉਹਦੇ ਅੰਡਰ ਨੇ, ਗੁਰੂ ਨਾਨਕ ਵੀ ਉਹਦੇ ਅੰਡਰ ਹੈ। ਇਹ ਸੱਚ ਸਭਨਾਂ ਦਾ ਖਸਮ, ਸੱਚੇ ਸੱਚ ਦੇ ਅੰਡਰ ਨੇ,
ਠੀਕ ਹੈ।
ਇਹ ਗੁਰੂ ਅਰ ਗੁਰ ਦਾ ਫਰਕ ਚੱਲਦਾ, ਇਹ ਸੱਚਾ ਜਿਹੜਾ ਗੁਰੂ ਅਰ ਗੁਰ ਦਾ ਫਰਕ ਆ ਉਹੀ ਚੱਲਦਾ, ਸੱਚ ਸੱਚਾ ਦਰਿਆ ਸਮੁੰਦਰ ਦਾ ਫਰਕ ਚੱਲ ਰਿਹਾ ਹੁਣ ਇਹ ਇੱਥੇ, ਉਹ ਇੱਕ ਵੀ ਨਾ ਦੋ ਵੀਰ, ਕਹਿਣ ਸੁਣਨ ਕੋ ਦੂਜਾ, ਕਹਿਣ ਸੁਣਨ ਕੋ ਤਾਂ ਦੂਜਾ ਪਰ ਹੈ ਕੋਈ।
ਨਾਮ ਪਦਾਰਥ ਦੀ ਗੱਲ ਹੋ ਗਈ ਜੀ,
ਹੁਕਮ ਦੀ,
ਠੀਕ ਹੈ। ਜਨਮ ਮਰਨ ਦੁੱਖ ਜਾਏ, ਠੀਕ ਹੈ ਜੀ।
ਦੁਬਾਰਾ ਜਨਮ ਨਹੀਂ ਹੁੰਦਾ।
ਮਹੱਲਾ ਚੌਥਾ। ਗੁਰਸਾਲਾ ਹੀ ਆਪਣਾ ਬਹੁਵਿਧ ਰੰਗ ਸੁਭਾਏ, ਸਤਿਗੁਰ ਸੇਤੀ ਮਨ ਰੱਤਾ ਰੱਖਿਆ ਬਣਤ ਬਣਾਏ।
ਗੁਰਸਾਲਾ ਹੀ ਆਪਾਂ ਜਿਹੜਾ ਦਾ ਮਨ ਉਹ ਤਾਂ ਕਿਹਾ ਆਪਣਾ ਗੁਰਸਾਲਾ ਹੀ, ਆਪਣੇ ਗੁਰ ਕੇ ਭਾਣੇ ਚੱਲੀ ਹੋ, ਅੰਦਰੇ ਹੈ ਸਾਡੇ ਸਭ ਦੇ ਅੰਦਰੇ ਹੈ,
ਠੀਕ ਹੈ ਜੀ।
ਪਰ ਸਾਡਾ ਮਨਾਪ ਆਪਣੇ ਅੰਦਰ ਵਾਲੇ ਨਾਲ ਹੋਣਾ, ਦੂਏ ਦੇ ਅੰਦਰ ਵਾਲੇ ਦਾ ਦੂਏ ਦਾ ਹੋਊਗਾ। ਸਾਨੂੰ ਜਿਹੜਾ ਲਾਭ ਮਿਲਣਾ ਆਪਣੇ ਅੰਦਰ ਤੋਂ ਮਿਲਣਾ, ਸਾਡੇ ਮੀਟਰ ਦੀ ਜਿਹੜੀ ਤਾਰ ਜਾਂਦੀ ਹੈ, ਸਾਡੀਆਂ ਬੱਤੀਆਂ ਉਹਦੇ ਨਾਲ ਜਾਣੀਆਂ ਨੇ, ਤਰਾਂ ਉਹਦੇ ਦੀ ਜਿਹੜੀ ਲੰਬੀ ਜਾਂਦੀ ਹੈ ਨਾ ਤਾਰ ਮੋਟੀ, ਉਹਦੀ ਤਾਂ ਉਹ ਚੋਂ ਹੀ ਹੈ ਸਾਡੀ ਵੀ ਤਾਰ, ਪਰ ਸਾਡੀਆਂ ਬੱਤੀਆਂ ਦਾ ਜਿਹੜੀ ਸਾਡੇ ਮੀਟਰ ਚੋਂ ਲੰਘ ਕੇ ਬਿਜਲੀ ਆਉਂਦੀ ਉਹਦੇ ਨਾਲ ਸੰਬੰਧ ਪਹਿਲਾਂ ਉਹਦਾ, ਫਿਰ ਗਾਹਾਂ ਸੰਬੰਧ ਹੈ, ਉਹਦਾ ਮਿਲਣਾ ਹੀ ਨਾ ਸੰਬੰਧ ਹੈ। ਇੰਨਾ ਹੀ ਫਰਕ ਹੈ, ਆਪਣੇ ਦਾ ਮਤਲਬ ਆਪਣੇ ਮੀਟਰ ਤੋਂ ਅੰਦਰ ਅੰਦਰ ਆ ਗਏ ਹੁਣ ਆਪਾਂ,
ਠੀਕ ਹੈ। ਫਿਰ ਤਾਂ ਆਪਾਂ ਕਹਿ ਸਕਦੇ ਹਾਂ ਜੀ ਵੀ 220 ਚਾਹੀਦੀ ਸਾਨੂੰ ਜਿਹੜੀ ਜਿਹੜੀ ਭਾਖੜੇ ਤੋਂ ਆਉਂਦੀ ਹੈ ਉਹ ਭਾਖੜੇ ਵਾਲੀ ਤਾਂ 1 ਲੱਖ ਦੀ ਹੁੰਦੀ ਹੈ।
ਉਹ ਤਾਂ ਫਿਰ ਸਾਡੇ ਕੋਲ ਸਭ ਕੋਲ ਆ ਦੂਗੀ।
ਹਾਂਜੀ
ਸਿੱਧਾ ਉਹਦੇ ਨਾਲ ਕਨੈਕਸ਼ਨ ਕਰ ਸਕਦੇ।
ਭਗਤਾਂ ਨੂੰ ਉਹੀ ਆਈ ਸੀ, ਉਹਨਾਂ ਨੇ ਫਿਰ 220 ਬਣਾ ਕੇ ਸਾਨੂੰ ਦੇ ਦਿੱਤੀ। ਹਾਂਜੀ
ਹਾਂ 220 ਬਣਾ ਕੇ ਦੇ ਦਿੱਤੀ। ਉਹ 220 ਚੱਲ ਰਿਹਾ ਅਸੀਂ ਅੰਦਰਲਾ ਪਹਿਲਾਂ ਜਿੱਥੇ ਜੋ ਕਈ ਹੋ।
ਠੀਕ ਹੈ ਜੀ।
ਉਹ ਨਹੀਂ ਸਮਝ ਆਉਂਦੀ 220 ਵਾਲੀ ਵਿਆਹ ਦੀ ਸਮਝ ਆਉਂਦੀ ਸਾਡੇ, ਇਹਦਾ ਬਹੁਤ ਚੱਕਰ ਜੋਗੇ ਦੀ ਗੁਰਬਾਣੀ ਦੀ ਸਮਝ ਆ ਰਹੀ। ਜਿੰਨਾ ਕੁ ਬਹੁਤ ਚੱਕਰ ਜੋਗੇ ਉਹਨਾਂ ਦੇ ਬਹੁਤ ਦੇਣਾ ਉਹਦੇ ਤੇ।
ਸਤਿਗੁਰ ਸੇਤੀ ਮਨ ਰੱਤਾ ਰੱਖਿਆ ਬਣਤ ਬਣਾਈ
ਗੋਬਿੰਦੀ ਰੰਗੀ।
ਹਾਂਜੀ
ਬਹੁਤ ਬਿਲੀਆਂ ਬਹੁਤ ਰੰਗਾਂ ਬੜੀਆਂ ਮਸਾਲਾਂ ਦੇ ਦੇ ਕੇ ਦੁਨੀਆ ਚੋਂ ਕਿੰਨੇ ਪ੍ਰਕਾਰ ਨਾਲ ਸਮਝਾ ਕੇ ਸਾਰੀ ਸੱਚ ਦੇ ਰਾਹੀਂ ਅਸਲ ਚ ਨਿਰਾਕਾਰੀ ਸੱਚ ਨੂੰ ਸਮਝਾਇਆ।
ਠੀਕ ਹੈ।
ਉਹ ਵਿਧੀਆਂ ਬਹੁਤੀਆਂ ਦਾ ਮਤਲਬ ਇਹ ਨਹੀਂ ਹੈ, ਵਿਧੀ ਤਾਂ ਇੱਕੋ ਹੀ ਸਮਝਾਈ ਹੈ ਸੱਚ ਦੀ, ਵਿਧੀ ਤਾਂ ਛੁੱਟਣ ਦੀ ਇੱਕੋ ਹੀ ਸਮਝਾਈ ਹੈ। ਪਰ ਸੰਸਾਰ ਦੇ ਮਸਾਲਾ ਬਹੁਤ ਤੀਰ ਸਾਰੀ ਸੱਚ ਦੀ ਬਹੁਤ ਵਿਧੀ ਦਾ ਬਹੁਤ ਪ੍ਰਕਾਰ ਨਾਲ ਸਮਝਾਇਆ ਗੁਰਬਾਣੀ ਦੇ ਵੀ ਬੁੱਝ ਕੇ ਗੱਲ ਬੁੱਝਣ ਵਾਲੀ ਹੈ, ਦੱਸਣ ਵਾਲੀ ਨਹੀਂ ਦੱਸਿਆ। ਦੱਸੀ ਨਹੀਂ ਜਾ ਸਕਦੀ, ਦੱਸਣ ਦੇ ਵਿੱਚ ਫਰਕ ਰਹੀ ਜਾਣਾ ਇਸ ਕਰ ਬਹੁਤ ਪ੍ਰਕਾਰ ਨਾਲ ਦੱਸਿਆ ਤਾਂ ਕਿ ਬੁੱਝ ਲਵੇ, ਬੁੱਝਣ ਦੇ ਨੇੜੇ ਤੋਂ ਨੇੜੇ ਕੀਤਾ।
ਹਾਂਜੀ
ਜਿਵੇਂ ਆਪਾਂ ਨੇ ਆਕਾਰ ਦੀ ਗੱਲ ਕਰਤੀ ਭਾਖੜ ਵਾਲੀ, ਤੁਸੀਂ ਨਾ ਉਹ ਤਾਰ ਹੈ ਨਾ ਉਹ ਗੱਲ ਹੈ, ਹੁਣ ਬਸ ਇੱਕ ਇਸ਼ਾਰਾ ਕੀਤਾ ਤੁਮ ਇਹਦੇ ਜੋ ਬੁੱਝ ਲੋ।
ਠੀਕ ਹੈ ਜੀ। ਸਤਿਗੁਰ ਸੇਤੀ ਮਨ ਰੱਤਾ ਰੱਖਿਆ ਬਣਤ ਬਣਾਏ।
ਸਤਿਗੁਰ ਸੇਤੀ ਜਿਹੜਾ ਹੁਣ ਸਤਿਗੁਰ ਨਾਲ ਬੰਦੀ ਦਾ ਲੱਗਿਆ ਗਿਆ ਨਾ, ਪਰ ਰੱਖਿਆ ਬਣਤ ਬਣਾਇਆ ਉਹਦੀ ਘਰ ਤੇ ਘੜੀ ਗਈ। ਹਾਂ ਉਹਦਾ ਸਰੂਪ ਜਿਹੜਾ ਉਹਦਾ ਮੁੱਖ ਉਜਲਾ ਹੋ ਗਿਆ।
ਸਹਿਵਾ ਸਲਾਹੀ ਨਾ ਰੱਜੀ ਹਰ ਪ੍ਰੀਤਮ ਚਿੱਤ ਲਾਏ।
ਜੇ ਕੋ ਸਲਾਹੀ ਨਾ ਰੱਜੀ ਜਿਹੜੀ ਹੁਣ ਅੰਤਰਾਤਮਾ ਸਲਾਹੀ ਸਲਾਹ ਕਰਨ ਤੋਂ ਰੱਜਦੀ ਨੀ, ਹੁਣ ਉਹ ਸਲਾਹ ਕਿਉਂਕਿ ਉਹਦੇ ਰੰਗਾਂ ਦਾ ਕੋ ਅੰਤ ਹੈ, ਜੋ ਗਿਆਨ ਹੁੰਦਾ ਇਹਦੇ ਖਾਤਰ ਜਿਉਂ ਜਿਉਂ ਗਿਆਨ ਵੱਧਦਾ ਹੈ ਤਾਂ ਉਹਦਾ ਜਿਹੜਾ ਰੂਪ ਵੱਡੇ ਤੋਂ ਵੱਡਾ ਦਿਖੀ ਜਾਂਦਾ। ਇੱਕ ਮਿਸਾਲ ਦਿੰਦੇ ਹੁੰਦੇ ਨੇ, ਕਹਿੰਦੇ ਊਂਟ ਬਹੁਤ ਦੂਰੋਂ ਜਿਹਾ ਪਹਾੜ ਦਿਖਿਆ, ਊਂਟ ਕਹਿੰਦਾ ਨਹੀਂ ਮੈਂ ਤਾਂ ਮੇਰੇ ਕੀ ਜਿੰਨਾ ਹੀ ਉੱਚਾ। ਜਦੋਂ ਨੇੜੇ ਜਾਈ ਗਿਆ ਊਂਟ ਪਹਾੜ ਵੱਡਾ ਹੋਈ ਗਿਆ, ਊਂਟ ਛੋਟਾ ਹੋਈ ਗਿਆ। ਐਵੇਂ ਜਿਹੜਾ ਹੰਕਾਰੀ ਪੁਰਖ ਹੈ ਨਾ ਉਹ ਆਪਣੇ ਆਪ ਨੂੰ ਗੁਰੂ ਮੰਨ ਲੈਂਦੇ ਨੇ, ਜਿਹੜੇ ਅਹੰਕਾਰੀ ਗੁਰੂ ਹੁੰਦੇ ਨੇ ਸੰਸਾਰ ਦੇ ਅਗਿਆਨੀ ਹੁੰਦੇ ਨੇ। ਇਹ ਗੱਲ ਜਿਉਂ ਜਿਉਂ ਗਿਆਨ ਹੋਈ ਜਾਂਦਾ ਵੱਡੇ ਦਾ ਸੱਚ ਦਾ, ਆਪਣਾ ਆਪਾਂ ਛੋਟਾ ਦੇਖਣ ਲੱਗ ਜਾਂਦਾ ਨਾ, ਉਹਨੂੰ ਵੱਡਾ ਦਿਖੀ ਜਾਂਦਾ। ਮਜ਼ਾ ਕਹਿੰਦੇ ਜਲਾਂ ਜਾ ਜਾਂਦਾ ਬਾਹਰ ਦੇ, ਫਿਰ ਉਹ ਤਾਂ ਮੈਂ ਕਹਿੰਦਾ ਵੀ ਮੈਂ ਤਾਂ ਕੁਛ ਵੀ ਨਹੀਂ, ਫਿਰ ਲੱਗਦਾ ਵੀ ਇਹ
ਜਿਹਵਾ ਸਲਾਹੀ ਨਾ ਰੱਜੀ ਹਰ ਪ੍ਰੀਤਮ ਚਿੱਤ ਲਾਏ।
ਕਿਸੇ ਜਿਹਦੀ ਹਰ ਪ੍ਰੀਤਮ ਨਾਲ ਚਿੱਤ ਲੱਗ ਗਿਆ ਨਾ, ਜਿਹੜੀ ਜੀਵਾਤਮਾ ਦਾ ਉਹ ਨੀ ਸਲਾਹ ਤੋਂ ਰੱਜੀ, ਜਿਹਦਾ ਨਹੀਂ ਲੱਗਿਆ ਉਹ ਰੱਜ ਗਏ। ਉਹਨਾਂ ਨੇ ਨੇਤ ਨੇਤ ਮੁੱਖ ਚਾਰ ਬਤਾਵਾ, ਜਿਹੜਾ ਵਿਗਿਆਨੀ ਹੋਇਆ ਉਹਨੇ ਬੇਅੰਤ ਬੇਅੰਤ ਕਹਿ ਕੇ ਆਖਰ ਚੁੱਪ ਕਰਤਾ ਵੀ ਦਸ ਪਾਤਸ਼ਾਹ ਨੇ ਅਕਾਲ ਉਸਤਤ ਦੇ ਵਿੱਚ ਪਿਛਲਾ ਛੰਦ ਖੁੱਲਾ ਛੱਡਿਆ ਹੋਇਆ ਅਧੂਰਾ, ਉਸਤਤ ਸਮਾਪਤ ਲਿਖ ਦਿੱਤਾ। ਉਹ ਕਹਿੰਦਾ ਉਸਤਤ ਹਾਂ ਮੇਰੀ ਤਾਂ ਬਸ ਹੋ ਗਈ ਉਸਤਤ ਕਰਦੇ ਦੀ, ਮੈਂ ਤਾਂ ਠੀਕ ਹੀ ਕਰ ਸਕਦਾ ਹਾਂ, ਜੇ ਜ਼ਿਆਦਾ ਕਰੂੰਗਾ ਤਾਂ ਕੋਈ ਫਾਇਦਾ ਨਹੀਂ ਹੈ। ਇਹ ਕਿਹੜਾ ਮੁੱਕੜੀ ਉਹ ਵਿਧੀ ਰੱਖੀ ਹੈ, ਆਹੀ ਗੱਲ ਹੈ ਨਹੀਂ ਰੱਜੀ, ਜਿਹਦੀ ਪ੍ਰੀਤ ਲੱਗੀ ਉਹਦੀ ਨਹੀਂ ਰੱਜ ਸਕਦੀ। ਜੇ ਰੱਜ ਗਈ ਉਹਨੇ ਛੱਡ ਦੇਣਾ ਜਾਂ ਰੱਜ ਜਾਂਦਾ ਨਾ, ਜੇ ਬੱਚਾ ਕਹਿੰਦਾ ਗਾਂ ਦਾ ਦੁੱਧ ਚੁੱਪ ਰਹਿ ਜਾ ਰੱਜ ਗਿਆ ਉਹਨੇ ਥਾਂ ਛੱਡ ਦੇਣਾ ਗਾਂ ਦਾ ਦੁੱਧ ਚਾਹੇ ਹੋਵੇ ਹਰ ਵਿਸਰ ਸਦਾ ਖੁਆਰੀ ਜਾਂ ਵਿਸਰ ਗਿਆ ਖੁਆਰੀ ਸ਼ੁਰੂ ਹੋ ਜਾਣੀ ਇਸ ਕਰਕੇ ਇਹਦੀ ਭੁੱਖ ਬੜੀ ਰਹਿਣੀ ਚਾਹੀਦੀ ਹੈ
ਨਾਨਕ ਨਾਵੇ ਕੀ ਮਨ ਭੁੱਖ ਹੈ ਮਨ ਤ੍ਰਿਪਤ ਹੈ ਹਰ ਰਸ ਖਾਈ
ਭੁੱਖ ਜਿਹੜੀ ਹੈ ਨਾਵੇ ਕੀ ਭੁੱਖ ਹੈ
ਹਾਂਜੀ
ਭੁੱਖ ਦਾ ਕੋਈ ਇਲਾਜ ਨਹੀਂ ਹੈ ਭੁੱਖ ਦੀ ਕੋਈ ਸੀਮਾ ਨਹੀਂ ਹੁੰਦੀ ਲੋੜ ਦੀ ਸੀਮਾ ਹੈ ਭੁੱਖ ਦੀ ਕੋਈ ਸੀਮਾ ਨਹੀਂ
ਅੱਛਾ
ਅਸੀਂ ਲੋੜ ਨੂੰ ਭੁੱਖ ਕਹਿਣ ਲੱਗੇ
ਠੀਕ ਹੈ
ਜੀ ਤੇ ਲੋੜ ਨੂੰ ਭੁੱਖ ਬਣਾ ਲਿਆ ਭੁੱਖ ਦਾ ਕੋਈ ਇਲਾਜ ਨਹੀਂ ਭੁੱਖਿਆ ਭੁੱਖ ਨਾ ਉਤਰੇ ਮਾਇਆ ਦੀ ਜੇ ਭੁੱਖ ਹੋਵੇ ਉਹਦੀ ਵੀ ਨਹੀਂ ਭੁੱਖ ਉਤਰ ਸਕਦੀ ਜੇ ਸਾਰੀ ਮਾਇਆ ਨੂੰ ਤਿੰਨਾਂ ਲੋਕਾਂ ਦੀ ਮਾਇਆ ਨੂੰ ਦੇ ਦਈਏ ਜੇ ਪਹਿਲਾਂ ਪੂਰੀ ਉਪਾਰ ਜੇ ਭੁੱਖ ਹੋਵੇ ਨਾਮ ਦੀ ਇਹ ਵੀ ਨਹੀਂ ਉਤਰਦੀ ਨਾਮ ਦੀ ਭੁੱਖ ਚਾਹੀਦੀ ਹੈ ਮਾਇਆ ਦੀ ਭੁੱਖ ਨਹੀਂ ਚਾਹੀਦੀ ਭੁੱਖ ਅਸੀਮ ਹੁੰਦੀ ਹੈ ਚਾਚੇ ਨਾਮ ਕੀ ਲੱਗਾ ਭੁੱਖ ਉਸ ਭੁੱਖ ਖਾਏ ਚੱਲੀਏ ਦੂਖ ਚਾਹੀਦੀ ਹੈ ਤਲਕਣੀ ਚਾਹੀਦੀ ਹੈ ਆ ਭੁੱਖ ਜਾਣੀ ਚਾਹੀਦੀ ਹੈ ਉਹ ਭੁੱਖ ਲੱਗਣੀ ਚਾਹੀਦੀ ਹੈ ਗੁਰਬਾਣੀ ਇਹੀ ਕੰਮ ਕਰਦੀ ਹੈ ਮਾਇਆ ਦੀ ਭੁੱਖ ਗਵਾਉਂਦੀ ਹੈ ਤ੍ਰਿਸ਼ਨਾ ਗਵਾਉਂਦੀ ਹੈ ਨਾਮ ਦੀ ਭੁੱਖ ਪੈਦਾ ਕਰਦੀ ਹੈ
ਠੀਕ ਹੈ ਪੌੜੀ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿਨ ਬਣਾਇਆ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆਂ ਵਡਿਆਈਆਂ
ਸੱਚਾ ਤੇ ਸੱਚੇ ਨੂੰ ਕੁਦਰਤ ਦੇ ਵਿੱਚੋਂ ਜਾਣਿਆ ਜਾ ਸਕਦਾ
ਅੱਛਾ
ਅਸਲ ਜਿਹੜੀ ਕੁਦਰਤ ਦੇ ਵਿੱਚ ਕਾਦਰ ਵਸਦਾ ਨਾ ਜੋ ਕੁਦਰਤ ਦੇ ਵਿੱਚ ਕਾਦਰ ਵਸਦਾ ਕਾਦਰ ਦੀ ਕੁਦਰਤ ਹੈ ਕਾਦਰ ਸੱਚਾ
ਅੱਛਾ
ਸੱਚਾ ਦਾ ਉਹਦੇ ਦੱਸਣ ਵਾਲਾ ਸਾਨੂੰ ਸਮਝਾਉਣ ਵਾਲਾ ਜਿਹੜਾ ਕਹਿ ਰਿਹਾ ਨਾ ਵਿੱਚ ਕੁਦਰਤ ਹਰ ਪ੍ਰਭ ਵਸੇ ਜੀਓ ਉਹ ਸੱਚਾ ਜਿਹੜਾ ਕਹਿ ਰਿਹਾ ਵੀ ਕੁਦਰਤ ਤੇ ਸਿਆਚ ਹੈ ਚਲਦੀ ਇੱਕ ਬ੍ਰਹਮਾ ਇੱਕ ਵਿਸ਼ਨੂੰ ਸ਼ਿਵ ਜੀ ਉਹ ਝੂਠਾ
ਅੱਛਾ
ਉਹ ਸੱਚਾ ਨਹੀਂ ਜਿਹੜਾ ਇਹਨੂੰ ਤੇ ਦੇਸਾਂ ਡਿਵਾਈਡ ਕਰਕੇ ਦੱਸਦਾ ਨਾ ਵੀ ਜਮ ਪੈਦਾ ਕਰਨ ਵਾਲਾ ਹੋਰ ਹੈ ਪਾਲਣਾ ਕਰਨ ਵਾਲਾ ਹੋਰ ਹੈ ਸੁਧਾਰ ਕਰਨ ਵਾਲਾ ਹੋਰ ਹੈ ਤੇ ਦੇਸਾਂ ਡਿਵਾਈਡ ਕਰਕੇ ਦੱਸਦਾ ਉਹ ਨਹੀਂ ਸੱਚਾ ਹੈਗਾ ਜਿਹੜਾ ਕਹਿੰਦਾ ਇੱਕ ਇੱਕ ਹੀ ਸੰਸਾਰੀ ਹੈ ਉਹੀ ਇੱਕ ਭੰਡਾਰੀ ਹੈ ਉਸ ਉਹੀ ਇੱਕ ਸੁਧਾਰ ਕਰਨ ਵਾਲਾ ਉਹ ਸੱਚਾ ਹਾਂਜੀ
ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿਨੀ ਬਣਾਇਆ
ਅਨਸੂਲ ਜੀ ਨੇ ਬਣਾਇਆ ਨੇ ਸਾਰੀ ਰਚਨਾ ਬਣਾਈ ਹੈ ਸੰਲਾਦ ਬਣਾਇਆ
ਠੀਕ ਹੈ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆਂ ਵਡਿਆਈਆਂ
ਸੋ ਸੱਚ ਕਹਿ ਕੇ ਤਾਂ ਮਤਲਬ ਸੱਚ ਬਹੁਤ ਨੇ ਦੁਨੀਆ ਦੇ ਬੰਦੇ ਸੱਚ ਦੀ ਪਰਿਭਾਸ਼ਾ ਆਪਣੀ ਆਪਣੀ ਹੈ
ਠੀਕ ਹੈ
ਸਾਰੇ ਧਰਮ ਆਪੇ ਆਪ ਨੂੰ ਸੱਚਾ ਸਾਬਤ ਕਰਦੇ ਨੇ ਕਿਹੜਾ ਸੱਚ ਸੋ ਸੱਚ ਉਹ ਸੱਚ
ਠੀਕ ਹੈ ਜਿਹਨੇ ਦਿਨ ਰਾਤ ਬਣਾਏ
ਹਾਂ ਮਾਇਆ ਕਿਹਨੇ ਬਣਾਈ ਹੈ ਮਾਇਆ ਤੋਂ ਆਪ ਪਰੇ ਹੈ ਉਹਨੇ ਬਣਾਈ ਹੈ
ਠੀਕ ਹੈ
ਜਿਹਨੇ ਮੂਰਤੀ ਬਣਾਈ ਹੈ ਮੂਰਤੀ ਤੋਂ ਬਾਹਰ ਹੁੰਦਾ ਆਪ ਜਿਹਨੇ ਮੂਰਤੀ ਘੜੀ ਆ ਉਹ ਮੂਰਤੀ ਤੋਂ ਬਾਹਰ ਹੈ ਮੂਰਤੀ ਦੇ ਵਿੱਚ ਨਹੀਂ ਹੈਗਾ ਉਹ ਘੜਨ ਵਾਲਾ ਬਣਾਉਣ ਵਾਲਾ ਨਹੀਂ ਹੁੰਦਾ ਮੂਰਤੀ ਵਿੱਚ
ਠੀਕ ਹੈ
ਜੇ ਮੂਰਤੀ ਦੇ ਵਿੱਚ ਕੁਝ ਹੈ ਵੀ ਤਾਂ ਮੂਰਤੀ ਬਣਾਉਣ ਵਾਲੀ ਸ਼ਕਤੀ ਤੋਂ ਉਹ ਸ਼ਕਤੀ ਘੱਟ ਹੈ ਜਿਹਨੇ ਮੂਰਤੀ ਘੜੀ ਹੈ ਜਿਹੜੀ ਉਹ ਸ਼ਕਤੀ ਹੈ ਉਹਦੇ ਨਾਲ ਮੂਰਤੀ ਵਿਚਲੀ ਸ਼ਕਤੀ ਫਿਰ ਜਿਹੜੀ ਹੈ ਛੋਟੀ ਹੋ ਸਕਦੀ ਹੈ ਬੜੀ ਨਹੀਂ ਹੋ ਸਕਦੀ ਬਣਾਉਣ ਵਾਲਾ ਵੱਡਾ ਹੁੰਦਾ ਸੁਪਰੀਮ ਹੁੰਦਾ ਪਿਤਾ ਦਾ ਜਨਮ ਕੀ ਜਾਣ ਪੂਤ ਪੂਤ ਦਾ ਜਨਮ ਪਿਤਾ ਜਾਣਦਾ ਹੁੰਦਾ ਪਿਤਾ ਦਾ ਜਨਮ ਪੁੱਤ ਨਹੀਂ ਜਾਣ ਸਕਦਾ ਹਾਂਜੀ
ਹਾਂਜੀ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆਂ ਵਡਿਆਈਆਂ
ਸੱਚ ਸੱਚੇ ਕੀ ਉਸੇ ਸੱਚ ਸੱਚੇ ਦੀਆਂ ਵਡਿਆਈਆਂ ਕਰਦੀਆਂ ਨੇ ਸੱਚ ਦੀਆਂ ਵਡਿਆਈਆਂ ਸੱਚੇ ਨੇ ਕੀਤੀਆਂ ਨੇ ਜਿਹੜੇ ਸੱਚੇ ਨੇ ਉਹ ਸੱਚ ਦੀਆਂ ਵਡਿਆਈਆਂ ਕਰਦੇ ਨੇ ਉਹ ਸੱਚ ਦੀਆਂ ਵਡਿਆਈਆਂ ਕਰਦੇ ਨੇ ਗੁਰਬਾਣੀ ਉਹ ਸੱਚ ਦੀਆਂ ਵਡਿਆਈਆਂ ਕਰਦੀ ਜਿਹੜੇ ਦਿਨ ਰਾਤ ਬਣਾਏ ਨੇ ਸੱਚ ਸੱਚੇ ਕੀਆਂ ਵਡਿਆਈਆਂ ਸੱਚੇ ਦੀਆਂ ਵਡਿਆਈਆਂ ਤਾਂ ਸੱਚ ਨੇ ਜਿਹੜੀਆਂ ਸੱਚੇ ਨੇ ਨਾਨਕ ਨੇ ਜਿਹੜੀ ਵਡਿਆਈ ਕੀਤੀ ਆ ਉਹ ਤਾਂ ਸੱਚ ਹੈ ਜੇ ਸੱਚੇ ਨੇ ਵਡਿਆਈ ਕੀਤੀ ਉਹਦੇ ਵਿੱਚ ਸੱਚ ਨਹੀਂ ਹੈ।
ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੇ ਨਾ ਪਾਈ ਹੈ।
ਇਸ ਕਰਕੇ ਸਲਾਹੀ ਸੱਚ ਸਲਾਹ ਸੱਚ ਸੁਣਾਉਂਦਾ ਰਹੀ ਵੀ ਹੁਣ ਵੀ ਸਲਾਹ ਉਸੇ ਸੱਚ ਦੀ ਜਿਹਨੇ ਦਿਨ ਰਾਤ ਬਣਾਏ ਨੇ। ਸਲਾਹੀ ਸੱਚ ਸਲਾਹ ਸੱਚ
ਸੱਚ ਕੀਮਤ ਕਿਨੇ ਨਾ ਪਾਈ ਹੈ।
ਕਿਉਂਕਿ ਉਹ ਸੱਚ ਦੀ ਕੀ ਬੁਧਰੀ ਕਿਸੇ ਨੇ ਪਾਈ, ਉਹ ਅਸੀਮ ਹੈ ਸੱਚ, ਉਹਦੀ ਸੀਮਾ ਨਹੀਂ ਹੈ।
ਜਾ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਜ਼ਰੀ ਆਈ ਆ।
ਜਦ ਸਤਿਗੁਰੂ ਕੋ ਪੂਰਾ ਮਿਲ ਗਿਆ ਫਿਰ ਤਾਂ ਸੱਚ ਉਹ ਸਾਹਮਣੇ ਹਾਜ਼ਰ ਨਾਜ਼ਰ ਮਿਲ ਗਿਆ, ਸਰ ਵਿਆਪੀ ਦਿਸ ਪਿਆ ਸੱਚ, ਉਹ ਸੱਚ ਦੀ ਫਿਰ ਸਮਝ ਆ ਗਈ ਕਹਿ ਲੋ। ਫਿਰ ਉਹ ਸੱਚ ਦੀ ਸਮਝ ਆਉਂਦੀ ਹੈ ਜਦ ਕੋਈ ਪੂਰਾ ਸਤਿਗੁਰੂ ਮਿਲ ਜਾਵੇ, ਜੇ ਸਤਿਪੁਰਖ ਨੂੰ ਜਾਣ ਲਿਆ ਹੋਵੇ।
ਸੱਚ ਗੁਰਮੁਖ ਜਿਨੀ ਸਲਾਹਿਆ ਤਿਨਾ ਭੁੱਖਾਂ ਸਭ ਗਵਾਈਆਂ।
ਜਿਹੜੇ ਗੁਰਮੁਖ ਨੇ ਸੱਚ ਗੁਰਮੁਖੀ ਜਿਹਨਾਂ ਗੁਰਮੁਖਾਂ ਨੇ ਸੱਚ ਨੂੰ ਸਲਾਹਿਆ, ਸੱਚ ਗੁਰਮੁਖੀ ਜਿਹਨੀ ਸਲਾਹਿਆ ਤਿਨਾ ਭੁੱਖਾਂ ਸਭ ਗਵਾਈਆਂ। ਉਹਨੂੰ ਕੋਈ ਭੁੱਖ ਨਹੀਂ ਰਹੀ ਸੰਸਾਰ ਦੇ ਵਿੱਚ, ਕਿਸੇ ਵਡਿਆਈ ਦੀ ਜਾਂ ਕਿਸੇ ਪਦਾਰਥ ਦੀ ਸੰਸਾਰੀ ਦੀ। ਉਹਨੂੰ ਚਾਰੇ ਪਦਾਰਥ ਮਿਲ ਗਏ, ਉਹਨੂੰ ਕੋਈ ਭੁੱਖ ਨਹੀਂ ਰਹੀ।
ਠੀਕ ਹੈ ਜੀ। ਇਹ ਜਿਹੜੀ ਪੰਕਤੀ ਹੈ ਇਹ ਫਿਰ ਜਪੀ ਸਾਹਿਬ ਜਦ ਆਪਾਂ ਮੂਲ ਮੰਤਰ ਤੋਂ ਬਾਅਦ ਪੜ੍ਹਦੇ ਹਾਂ ਸ਼ਲੋਕ ਜੀ, ਉਹ ਸ਼ਲੋਕ ਦੇ ਨਾਲ ਇਹ ਮਿਲਦਾ ਕਿ ਉਹ ਉੱਥੇ ਜਦੋਂ ਭੁੱਖ ਨਾ ਉਤਰੀ, ਉਹ ਇਹ ਕਹਿਣਾ ਚਾਹੁੰਦੇ ਆ ਕਿ ਉਹਨੂੰ ਨਹੀਂ ਸਲਾਹਿਆ ਤਾਂ ਨਹੀਂ ਭੁੱਖ ਉਤਰੀ। ਹਾਂਜੀ
ਬਿਲਕੁਲ, ਮਾਇਆ ਦੀ ਭੁੱਖ ਕਿਵੇਂ ਉਤਰੂ, ਉਹ ਭੁੱਖ ਤਾਂ ਝੂਠਦੀ ਹੈ।
ਹਾਂਜੀ
ਸੱਚ ਦੀ ਭੁੱਖ ਨਹੀਂ ਹੈ।
ਠੀਕ ਹੈ ਜੀ। ਹਾਂਜੀ ਇੱਥੇ 23ਵੀਂ ਪੌੜੀ ਦੀ ਸਮਾਪਤੀ ਹੈ ਜੀ।